الحمدللہ الحمدللہ وکفا والصلاة والسلام علی عباده الذین اصطفا اما بعد فاعوذ باللہ السمیع العلیم من الشیطان الرجیم بسم اللہ الرحمن الرحیم یا ایها المزمل قم اللیل الا قلیلا نصفه وانقص منه قلیلا او زد علیہ ورتل القرآن ترتیلا رب اشرح لی صدری ویسر لی امری واحلل عقدۃ من لسانی یفقہوا قولی اللہم ربنا الہمنا رشدنا واعذنا من شرور انفسنا آمین یا رب العالمین. ہن سورہ مزمل تے سورہ مدثر دا جوڑا آ رہا ہے. انہاں دو صورتاں وچ وی نبی اکرم صلی اللہ علیہ وسلم نو خطاب ہے. سورہ مزمل دیاں پہلیاں آیتاں جیڑیاں نے شروع دیاں، اے تیسری وہی ہے جیڑی نبی اکرم صلی اللہ علیہ وسلم تے نازل ہوئی، اور اس سے وہی دے وچ رات دی نماز دا حکم دیتا، رات دے قیام دا حکم دیتا. قیام اللیل اصل وچ ہے قرآن مجید دے نال رات گزارنی، یہ ہے اور نبی اکرم صلی اللہ علیہ وسلم دے اتے لازم کرتا، کیوں یہ دے نال اللہ نال تعلق پیدا ہوندا ہے، تے جیڑا وی دعوت دا کم کرنا چاہندا اونوں اللہ دی مدد دی ضرورت ہے، سہارے دی ضرورت ہے، تے سارا جیڑا ہے اصل او تے سارا اللہ ہی دا ہے، او دے تے ہی ایمان والیاں دا بھروسہ ہوندا ہے، او دے نال تعلق پیدا کرن لئی او دے کو مدد لین لئی اصل ذریعہ نماز ہے. ناچے نبی اکرم صلی اللہ علیہ وسلم نو تیسری وہی تو ہی اے حکم دیتا کیا کہ اللہ دے سامنے کھڑے ہو جاؤ. اس سورت دیاں باقی آیتاں جیڑیاں او بعد وچ نازل ہوئیاں نے، کچھ حصہ جیڑا دوسری آیت دا وہ کو سال بعد نازل ہویا، تے باقی جیڑا ہے وہ کو ہجرت دے قریب. نبی اکرم صلی اللہ علیہ وسلم رات نو کھڑے رہندے سن، اور قرآن مجید ذرا تھوڑی جی اچھی آواز نہ پڑھ دے سن، کیونکہ حکم بھی یہی ہے، اور اے ہے وہ قرآن مجید جیڑا رات دے سناٹے وچ جدو توجہ صرف اللہ ہی دی طرف انسان دی ہوندی ہے، یہ ہے جڑا انسان دے اندر پھر ایمان دی گہرائی پیدا کرتا ہے، تے اللہ تعالی دے اتے پھر یقین پیدا ہوندا ہے، اور یہ ہے مطلوب ہر شخص واسطے کہ جڑا بھی دعوت دا کم کرنا چاہتا ہے. فرمایا یا ایھا المزمل، اے کمبل اوڑھ کے پے ہوئے، قم اللیل الا قلیلا، اٹھو ہن اور رات نو کھڑے ریا کرو، الا قلیلا مگر تھوڑی جی رات کٹ، نصفہ وانقص منہ قلیلا یعنی ادھی ادھی رات یا ادھے تو کچھ کٹ، اور زد علیہ یا ادھی رات تو بھی زیادہ، ورتل القرآن ترتیلا اور قرآن مجید نو پڑھو ٹھہر ٹھہر، کہ قرآن مجید دا ٹھہر ٹھہر کے پڑھنا جڑا ہے اے ہے جڑا اثر انداز ہوندا انسان دی روح دے، اور اے پڑھنا تینوں پتا ہے کہ قرآن مجید دا جڑا ہے سمجھ کے پڑھنا وہ ہے اصل جڑا روح دی غذا بنتا ہے. انا سنلقی علیک قولن ثقیلا، اے کیوں تینوں حکم دیتا گیا کہ تہاڈے تے اسی بڑا ایک وڈا بوجھ پاؤن والے، یہ وہ بوجھ ہے جڑا پھر اگلی سورت دے وچ ہی حکم نازل ہو گیا، وہ ہے کہ لوکاں نو انتظار کرنا، تے اللہ دا پیغام پہنچانا، تے اللہ دے دین نو قائم کرن دی جد و جہد کرنا، اللہ تا کبریائی قائم کرن واسطے اس زمین تے پج نٹھ کرنا، اودے لئی اپنا جان اور مال لانی، اودے لئی خیا کہ اے پہلا جیڑا ہے شروع کرو تاکہ جیڑا ہے اودے قابل ہو سکو. ان ناشت اللیل ہی اشد و وطن واقوا مقیلا، بے شک رات دا کھڑا ہونا جڑا یہ ہے جڑا انسان دے نفس نو کچلن واسطے، اور گل اس ویلے سیدھی نکلدی ہے، اللہ تعالی دے نال مخاطبہ ہوندا ہے، کیونکہ انسان اکلا کھڑا ہوندا ہے، کوئی دیکھ نہیں رہا ہوندا، رات دی جڑا ہے سناٹا بھی ہوندا ہے. فرمایا اس ویلے جڑی گل نکلدی ہے اللہ دے نال جڑا مخاطبہ ہوندا ہے وہ بہت ہی صاف ہوندا ہے، سیدھا ہوندا ہے. ان لک فی النہار سبحان طویلا، بے شک دن دے ویلے تے تینو بڑی محنت کرنی پیندی ہے، پج دوڑ کرنی پینی. وذکر اسم ربک وتبتل الیہ تبتیلا، لیکن رات نو اللہ تعالی دا نام جپو، اللہ تعالی دا کلام جڑا پڑھو گے تے پھر اللہ دے قرب حاصل ہون گے، اللہ تعالی دا دے مقرب بن جاؤ گے. یہ ہے ذریعہ اللہ تعالی دا قرب حاصل کرن دا، جڑا قرآن مجید دے وچ دسیا گیا وستعینوا بالصبر والصلاۃ. اللہ کولوں اگر مدد چاہیے تو دے لئی صبر اور نماز ہے ذریعہ، اور پھر خاص کر رات دی نماز جی سب تو زیادہ اثر انداز ہوندی ہے انسان دے اتے. رب المشرق والمغرب لا الہ الا ہو فاتخذہ وکیلا، کدے نال تعلق ہو جائے گا؟ جڑا رب ہے مشرق اور مغرب دا، لا الہ الا ہوا او دے سوا کوئی حاکم نہیں، فاتخذہ وکیلا انہوں ہی اپنا کارساز بناؤ، او دے تے بھروسہ ہونا چاہی دا، اور وہی ہے اصل کارساز اور کم سوارن والا. وَاسْبِرْ عَلَى مَا يَقُولُونَ، اور جو بھی تانے دین گے جو بھی کہیں گے انہاں تے صبر کرو، انہوں برداشت کرو. یہ ہے دوسرا صبر دا حکم بھی دیتا، کیونکہ صبر جڑا ہے وہ لازم ہے. استقامت انسان جڑا ڈٹ جائے اپنے حق دے اتے، کوئی جڑا ہے لالچ، کوئی ایزا اور کوئی تکلیف انہوں اتھو روک نہ سکے. تو فرمایا وَاصْبِرْ عَلَى مَا يَقُولُونَ، برداشت کرو انہوں جو یہ کہندے نے. وَاهْجُرْهُمْ هَجْرًا جَمِيلًا، اور انہاں کول علیحدہ ہویا کرو تے چنگے طریقے نہ سونے طریقے نہ وکھرے ہویا کرو، تاکہ پھر بھی موقع رہے انہاں دے نال گل کرن دا. وزرنی وال مقذبین ان اللامہ تے، اور چھڑ دیو مینوں تے چٹھلان والیاں نوں جنہاں نوں اساں بڑی نعمتاں دتیاں ہویاں ایتھے، دنیا دا سامان دتا ہویا، جڑے کمانڈ وچ آ کے یہ تکذیب کر رہے نے. ومہلہم قلیلا، اور انہاں تھوڑی جی مہلت دیو، اسی انہاں دے اتے پوری طرح حجت قائم کرنا چاہنے ہیں، اس کر کے انہاں دے بارے چ زیادہ جلدی نہ کرو کہ انہاں تے عذاب آئے یا پکڑ آئے، نہیں انہاں تھوڑا جا وقت اسی دینا چاہنے. ان لدینا انقالم و جہیما، یہ جو کچھ بھی کر رہے ہیں دی کسر کڈن لئی ساڈے کول جہنم بھی ہے تے ساڈے کول بیڑیاں بھی نے، جنہاں چ انہاں جکڑ کے اودے حوالے کرتا جائے گا. وطامن ذا غصت و عذاب علیما، اور ایسا انہاں نوں کھان نوں ملے گا جڑا کہ انہاں دے گلاں دے وچ فس جائے، اس زقوم دے درخت دے وچوں جڑی سین نکلے گی. وعذاب علیما، اور بڑی ہی دردناک عذاب ہے جڑا انہاں واسطے ایسا رکھیا ہویا اگر انہاں نہ منیا. یوم ترجف الارض والجبال وکانت الجبال کثیبا مہیلا، اور دن تے آ کے رہے گا جس دن کمبن کی زمین بھی تے پہاڑ بھی، اور یہ پہاڑ جڑے ہے یہ تے ریت دی طرح ہو جان گے، کٹا جڑا بن کے اڑدا جویں ایویں ہو جان گے. ان ارسلنا علیکم رسولا شاہدا علیکم، اے قریش اسی تیاڈی طرف رسول بھیج دیتے نے، شاہدا علیکم جڑا تیاڈے تے گواہی دے رہے نے اس دے دین دی. کما ارسلنا الی فرعون رسولا، جس طرح اسا فرعون دی طرف رسول کر لیا سی، تے اگر انہیں نہیں سی منیا تے کس طرح اللہ دا عذاب آیا، تے تیاڈی طرف بھی اللہ تعالی نے رسول بھیجتا، اگر تسا بھی نہ منیا تے تیاڈے تے بھی پکڑ آئے. فاسا فرعون رسولا فاخذنا اخذا وبیلا، فرعون نے نافرمانی کیتی تے پھر کتنا اسا انہوں پھڑیا جویں پھڑیا جاندا ہے، ساڈی پکڑ پھر کیسی رہی. فکیف تتقون ان کفرتم، تے تو ہی کیویں بچ پاؤ گے اگر تساں بھی کفر کیتا. یوم یجعل البلدان شیبا، اس دن کے جس دن بچے بھی بوڑھے ہو جان گے، او دن دی ہیبت اینی ہوئے گی. السماء منفطر به، اس دن آسمان بھی پھٹ جائے گا. کان وعدہ مفعولا، بے شک اللہ دا وعدہ تے پورا ہو کے رہن والا ہے، او قیامت تے آ کے رہنی. ان ہاذہ تذکرہ، یہ ہے قرآن مجید جڑا تہاڈے واسطے ہن نصیحت واسطے اسا کل دیتا ہے کہ اپنے آپ نو اس دن تو بچا لو، اس دن دی مار تو اپنے آپ نو بچان دی کوشش کرو. فمن شاء اتخذ الی ربہ سبیلا، تے جڑا بھی چاہندا ہے وہ اپنے رب دی طرف جڑا ہے راہ اختیار کرے، رب دی طرف رجوع کرے، رب دی طرف مڑے، اور اس دے کول مغفرت لے لے. یہ ہے اللہ تعالیٰ نے بندوبست کرتا ہدایت دا، پھر انسان نو اختیار دیتا، جی چاہندا تے انہوں قبول کر تے جی چاہندا تے نہ کر، اللہ تعالیٰ جبر نہیں کرتا. ਉਹਨੇ ਬੰਦੋਬਸਤ ਕਰ ਦਿੱਤਾ ਹਦਾਇਤ ਦਾ। ਤੇ ਫਰਮਾਇਆ ਜਿੰਨੇ ਵੀ ਕਰਨਾ ਆਪਣੇ ਭਲੇ ਲਈ ਕਰਨਾ, ਤੇ ਜਿਹੜਾ ਚਾਹੁੰਦਾ ਹੈ ਅਲਬੀ ਤਰਫ ਉਹਦੇ ਲਈ ਅਸੀਂ ਇੰਤਜ਼ਾਮ ਕਰ ਦਿੱਤਾ। ਇਨ ਰੱਬਕ ਯਾਲਮ ਉਨਕ ਤਕੂਮ ਉਦਨਾ ਮਨਸੂਲ ਲੈ ਲਬ ਨਿਸਫਾਹੂ, ਇਹ ਆਇਤ ਦਾ ਪਹਿਲਾ, ਦੂਸਰੀ ਜਿਹੜੀ ਹੈ ਇਹਦਾ ਪਹਿਲਾ ਹਿੱਸਾ ਜਿਹੜਾ ਇਹ ਹੈ ਜਿਹੜਾ ਕੋਈ ਸਾਲ ਦੇ ਬਾਅਦ ਨਾਜ਼ਲ ਹੋ ਗਿਆ, ਜਿਹਦੇ ਵਿੱਚ ਕੈਫੀਅਤ ਵੀ ਦੱਸੀ ਜਾ ਰਹੀ ਹੈ ਜਿਹੜੀ ਕਿ ਨਬੀ ਅਕਮ ਸਲਾਹ ਸਮੋ ਸਾਹਬਾ ਦੀ ਸੀ, ਔਰ ਫਿਰ ਉਹਦੇ ਅੰਦਰ ਕੁਛ ਕਮੀ ਕਰ ਦਿੱਤੀ ਗਈ। ਇਨ ਰੱਬਕ ਯਾਲਮ ਉਨਕ ਤਕੂਮ ਉਦਨਾ ਮਨਸੂਲ ਲੈਲ, ਤੇਰਾ ਰੱਬ ਖੂਬ ਜਾਣਦਾ ਕਿ ਤੁਸੀਂ ਖੜੇ ਹੁੰਦੇ ਹੋ ਨੇੜੇ ਨੇੜੇ ਦੋ ਤਿਹਾਈ ਰਾਤ ਦੇ, ਬਨਿਸਫਾ ਹੂ ਔਰ ਅੱਧੀ ਅੱਧੀ ਰਾਤ, ਬਸੁਲਸਾ ਹੂ ਔਰ ਤੀਜਾ ਹਿੱਸਾ ਰਾਤ ਦਾ, ਵਤਾਇਫਤ ਮਿਨ ਅਲਜ਼ੀਨ ਮਾਕ, ਔਰ ਤੁਸੀਂ ਨਹੀਂ ਇਹ ਗਰੋਹ ਜਿਹੜਾ ਹੈ ਇਮਾਨ ਵਾਲਿਆਂ ਦਾ, ਉਨ੍ਹਾਂ ਵੀ ਇਹੀ ਇਖਤਿਆਰ ਕੀਤਾ ਹੋਇਆ ਮਾਮਲਾ। ਵੱਲਾਹੁ ਯੁਕੱਦਿਰੁ ਲੈਲਾ ਵਨ ਨਹਾਰ, ਔਰ ਅੱਲਾਹ ਤਾਲਾ ਹੈ ਜਿਹੜਾ ਅੰਦਾਜ਼ੇ ਠਹਿਰਾਉਂਦਾ ਦਿਨ ਔਰ ਰਾਤ ਦੇ, ਉਹਨੂੰ ਪਤਾ ਹੈ ਉਹਦੇ ਇਲਮ ਚ। ਅਲੇ ਮਾਲਨ ਤੁਹਸੂ ਹੋ, ਤਾਂ ਅੱਲਾਹ ਤਾਲਾ ਨੂੰ ਇਹ ਵੀ ਪਤਾ ਹੈ ਕਿ ਤੁਹਾਡੇ ਵਾਸਤੇ ਬੜਾ ਮੁਸ਼ਕਲ ਹੋਣਾ ਹੈ। ਫਤਾਹ ਬਾਲੇਕੁਮ, ਤੇ ਅੱਲਾਹ ਤਾਲਾ ਜਿਹੜਾ ਹੈ ਉਹਨੇ ਤੁਹਾਡੇ ਤੇ ਮਿਹਰਬਾਨੀ ਕੀਤੀ ਹੈ। ਫਕਰਾਓ ਮਾ ਤੇ ਯਸਰਾ ਮਿਨ ਅਲ ਕੁਰਾਨ, ਤੇ ਪੜ੍ਹ ਲਿਆ ਕਰੋ ਜਿੰਨਾ ਤੁਸੀਂ ਆਸਾਨੀ ਨਾਲ ਕੁਰਾਨ ਪੜ੍ਹ ਲਓ। ਮਤਲਬ ਹੈ ਕਿਆਮ ਉਲ ਲੈਲ ਦਾ ਅਸਲ ਮਕਸਦ ਕੁਰਾਨ ਜ਼ਿਆਦਾ ਤੋਂ ਜ਼ਿਆਦਾ ਪੜ੍ਹਨਾ ਹੈ। ਇਹ ਹੈ ਜਿਹੜਾ ਫਿਰ ਉਹਦੇ ਅੰਦਰ ਨਰਮੀ ਹੋ ਗਈ। ਉਹਦੇ ਬਾਅਦ ਫਿਰ ਅਸਲ ਮਾਮਲਾ ਤਹੱਜਦ ਦਾ ਰਹਿ ਗਿਆ ਕਿ ਫਿਰ ਤਹੱਜਦ ਜਿਹੜੀ ਹੈ ਇਸ ਕੁਰਾਨ ਦੇ ਨਾਲ ਕਰੋ, ਔਰ ਤਹੱਜਦ ਵੀ ਕੁਰਾਨ ਦੇ ਨਾਲ ਹੈ। ਇਹ ਜਿਹੜੀ ਫਿਰ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦੇ ਵਾਸਤੇ ਤਾਂ ਰਹੀ ਲਾਜ਼ਮ, ਲੇਕਿਨ ਬਾਕੀਆਂ ਵਾਸਤੇ ਉਹ ਨਫਲੀ ਨਮਾਜ਼ ਹੀ ਰਹੀ। ਅਲਮਾਲ ਅਨ ਸਯਕੂਨ ਮਿਨਕੁਮ ਮਰਜ਼ਾ, ਅੱਲਾਹ ਤਾਲਾ ਦੇ ਇਲਮ ਚ ਕਿ ਤੁਹਾਡੇ ਚੋਂ ਕੋਈ ਬਿਮਾਰ ਵੀ ਹੋ ਸਕਦਾ। ਬਾਖਰੂ ਨਾ ਯਜ਼ਰਬੂ ਨਾ ਫਿੱਲਾ ਤੇ ਜਬ ਤੱਕ ਉਹਨਾਂ ਨੂੰ ਫਜ਼ਲ ਇਲਾ, ਔਰ ਦੂਸਰੇ ਜਿਹੜੇ ਨੇ ਉਹਨਾਂ ਨੂੰ ਸਫ਼ਰ ਕਰਨਾ ਪੈਂਦਾ ਅੱਲਾਹ ਤਾਲਾ ਦਾ ਫਜ਼ਲ ਢੂੰਡਣ ਲਈ, ਤਜਾਰਤ ਕਰਨ ਲਈ ਜਾਣਾ ਪੈਂਦਾ। ਬਾਖਰੂ ਨੂੰ ਜਾਂ ਕਾਤਲੂ ਨਾ ਫੀ ਸਬੀਲ ਇਲਾ, ਔਰ ਫਿਰ ਹੁਣ ਮੌਕਾ ਆਏਗਾ ਕੁਛ ਦੂਸਰੇ ਹੋ ਨਾ ਜਿਨ੍ਹਾਂ ਨੂੰ ਅੱਲਾਹ ਦੀ ਰਾਹ ਵਿੱਚ ਜੰਗ ਵੀ ਕਰਨੀ ਪੈਗੀ। ਫਕਰਾਊ ਮਾ ਤਯਸਰ ਅਮਿਨ ਹੋ, ਤੇ ਹੁਣ ਪੜ੍ਹ ਲਿਆ ਕਰੋ ਆਸਾਨੀ ਦੇ ਨਾਲ ਜੋ ਉਹਦੇ ਵਿੱਚੋਂ ਪੜ੍ਹ ਸਕੋ। ਰਾਤ ਦੇ ਵੇਲੇ ਖੜੇ ਹੋਵੋ ਤੇ ਅੱਲਾਹ ਤਾਲਾ ਦੇ ਕੁਰਾਨ ਚੋਂ ਜਿੰਨਾ ਵੀ ਆਸਾਨੀ ਨਾਲ ਪੜ੍ਹ ਸਕੋ ਉਹ ਕਰ ਲਓ। ਬਾਕੀ ਮੁਸਲਾਤ ਵਾਤੁ ਜ਼ਕਾਤ, ਔਰ ਫਿਰ ਨਮਾਜ਼ ਨੂੰ ਕਾਇਮ ਕਰੋ ਤੇ ਜ਼ਕਾਤ ਕਰੋ। ਦੋ ਇਹ ਸੀ ਕਿ ਪੰਜਗਾਨਾ ਨਮਾਜ਼ ਆ ਗਈ, ਹੁਣ ਉਹਦੀ ਜਗ੍ਹਾ ਦੇ ਉੱਤੇ ਉਹਦੀ ਅਹਿਮੀਅਤ ਹੋ ਗਈ ਕਿ ਉਹਦਾ ਇਲਤਜ਼ਾਮ ਕਰੋ। ਬਕਰਜ਼ੁੱਲਾਹ ਕਰਜ਼ਨ ਹਸਨਾ, ਔਰ ਅੱਲਾਹ ਨੂੰ ਕਰਜ਼ੇ ਹਸਨਾ ਦਿਓ। ਇਹ ਹੈ ਹੁਣ ਉਹਦੇ ਦੀਨ ਦੇ ਗਲਬੇ ਦੇ ਵਾਸਤੇ ਜਿਹੜੇ ਮਰਹਲੇ ਆਣੇ ਨੇ, ਉਹਦੇ ਜਾਨ ਵੀ ਲਾਣੀ ਹੈ ਤੇ ਮਾਲ ਵੀ ਲਾਣੀ ਹੈ। ਤੇ ਜਿਹੜਾ ਵੀ ਮਾਮਲਾ ਜਿਹੜਾ ਹੈ ਅੱਲਾਹ ਲਾਲ ਦੀ ਰਾਹ ਵਿੱਚ ਖਰਚ ਕਰੋਗੇ, ਜਿਹੜਾ ਵੀ ਮਾਲ ਉਹਦੇ ਦੀਨ ਦੇ ਗਲਬੇ ਲਈ, ਉਹ ਅੱਲਾਹ ਤਾਲਾ ਦੇ ਜ਼ਿੰਮੇ ਕਰਜ਼ ਹੋਏਗਾ ਕਿ ਅੱਲਾਹ ਤਾਲਾ ਉਹਨੂੰ ਬੜਾ ਕੇ ਤੁਹਾਨੂੰ ਵਾਪਸ ਕਰੇਗਾ। ਹੁਮਾ ਤੁਕੱਦਮੂ ਲਿਅਨਫੁਸਿਕੁਮ ਮਿਨ ਖੈਰਿਨ ਤਜਦੂਹੁ ਇੰਦੱਲਾਹ, ਔਰ ਜੋ ਵੀ ਅੱਗੇ ਭੇਜੋਗੇ ਭਲਾਈ ਜਿਹੜੀ ਹੈ ਮਿਨ ਖੈਰਨ ਆਪਣੇ ਜਾਨਾਂ ਦੇ ਵਾਸਤੇ, ਤਜਦੂਹੁ ਇੰਦੱਲਾਹ, ਉਹਨੂੰ ਪਾ ਲੋਗੇ ਅੱਲਾਹ ਦੇ ਕੋਲ। ਤੁਹਾਡੀ ਕੋਈ ਵੀ ਮਿਹਨਤ ਔਗਤ ਨਹੀਂ ਜਾਏਗੀ, ਤੁਹਾਡਾ ਮਾਲ ਲਾਇਆ ਹੋਇਆ ਜ਼ਾਇਆ ਨਹੀਂ ਹੋਏਗਾ। ਉਹ ਅੱਲਾਹ ਤਾਲਾ ਦੇ ਹਾਂ ਉਹਨੂੰ ਤੁਹਾਨੂੰ ਜਿਹੜਾ ਹੈ ਉਹ ਲਾਜ਼ਮਨ ਉਹਦਾ ਸਿਲਾ ਮਿਲੇਗਾ। ਹੋਵਾ ਖੈਰਮ ਵਾ ਆਜ਼ਮ ਆਜਰਾ, ਉਹੀ ਹੈ ਜਿਹੜਾ ਉਹਦੇ ਕੋਲ ਬਿਹਤਰ ਜਮਾ ਹੈ, ਉਹੀ ਬਿਹਤਰ ਹੈ। ਵਾ ਆਜ਼ਮ ਆਜਰਾ, ਔਰ ਉਹੀ ਹੈ ਜਿਹੜਾ ਅਜਰ ਦੇ ਲਿਹਾਜ਼ ਨਾਲ ਬਹੁਤ ਵੱਡਾ ਹੈ, ਕਿਉਂਕਿ ਉਹ ਸਾਥ ਦੇਣ ਵਾਲਾ ਔਰ ਉਸ ਜ਼ਿੰਦਗੀ ਚ ਕੰਮ ਆਉਣ ਵਾਲਾ। ਇਸ ਜ਼ਿੰਦਗੀ ਦਾ ਮਾਲ ਤੇ ਇੱਥੇ ਰਹਿ ਜਾਣਾ, ਕਿਉਂਕਿ ਇਹ ਤੇ ਅੱਲਾਹ ਦੇ ਅਜ਼ਮਾਇਸ਼ ਵਾਸਤੇ ਦਿੱਤਾ, ਇਸ ਕਰਕੇ ਸਾਥ ਨਹੀਂ ਦੇਣ ਵਾਲਾ। ਲੇਕਿਨ ਅੱਗੇ ਜਿਹੜਾ ਭੇਜੋਗੇ ਉਹ ਹਮੇਸ਼ਾ ਜਿਹੜਾ ਹੈ ਉਹ ਤੁਹਾਡੀ ਜ਼ਿੰਦਗੀ ਦਾ ਅਸਾਸਾ ਬਣ ਜਾਏਗਾ, ਉਹਦਾ ਸਰਮਾਇਆ ਬਣ ਜਾਏਗਾ। ਵਸਤਗਫਿਰੁਲਲਾਹ, ਔਰ ਦੇਖੋ ਜੋ ਵੀ ਕਮੀ ਆਉਂਦੀ ਹੈ, ਜੋ ਵੀ ਘਾਟਾ ਰਹਿ ਜਾਂਦਾ ਹੈ, ਤਾਂ ਉਹਦੇ ਲਈ ਅੱਲਾਹ ਕੋਲੋਂ ਇਸਤਿਗਫਾਰ ਕਰਦੇ ਰਿਹਾ ਕਰੋ। ਇਨ ਅੱਲਾਹ ਗਫੂਰ ਰਹੀਮ, ਅੱਲਾਹ ਬਖਸ਼ਣ ਵਾਲਾ ਤੇ ਰਹਿਮ ਕਰਨ ਵਾਲਾ। ਇਹ ਹੈ ਜਿਹੜਾ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਔਰ ਬਾਕੀ ਸਾਹਬਾਂ ਨੂੰ ਵੀ ਇਹ ਹੁਕਮ ਦੇ ਦਿੱਤਾ ਗਿਆ, ਔਰ ਇਹੀ ਹੁਕਮ ਹੈ ਜਿਹੜਾ ਅੱਜ ਵੀ ਹੈ ਕਿ ਅੱਲਾਹ ਤਾਲਾ ਦੇ ਦੀਨ ਦਾ ਕੰਮ ਕਰਨ ਵਾਲਾ ਜਿਹੜਾ ਵੀ ਹੈ ਉਹਨੂੰ ਚਾਹੀਦਾ ਕਿ ਤਹੱਜਦ ਦਾ ਇਲਤਜ਼ਾਮ ਕਰੇ, ਰਾਤ ਨੂੰ ਖੜਾ ਹੋਵੇ ਅੱਲਾਹ ਦੇ ਸਾਹਮਣੇ, ਔਰ ਅੱਲਾਹ ਤਾਲਾ ਦਾ ਕਲਾਮ ਜਿਹੜਾ ਹੈ ਉਹਨੂੰ ਜ਼ਿਆਦਾ ਤੋਂ ਜ਼ਿਆਦਾ ਪੜ੍ਹੇ। ਇਹ ਹੈ ਜਿਹੜਾ ਉਹਨੂੰ ਟਾਰਸ ਦੇਵੇਗਾ, ਉਹਦੇ ਦਿਲ ਵਿੱਚ ਯਕੀਨ ਪੈਦਾ ਕਰੇਗਾ, ਔਰ ਉਹਦਾ ਅੱਲਾਹ ਦੇ ਨਾਲ ਤਾਲਕ ਪੈਦਾ ਕਰੇਗਾ। ਔਰ ਅੱਲਾਹ ਦੇ ਤਾਲਕ ਜਿੰਨਾ ਚਿਰ ਪੈਦਾ ਨਾ ਹੋਏ ਉਨਾ ਚਿਰ ਤਾਂ ਕੋਈ ਇਨਸਾਨ ਜਿਹੜਾ ਹੈ ਉਹ ਦਾਵਤ ਦੇ ਸਖਤੀਆਂ ਝੇਲ ਨਹੀਂ ਸਕਦਾ, ਇਹ ਕੰਮ ਕਰ ਨਹੀਂ ਸਕਦਾ। ਔਰ ਇਹ ਅੱਲਾਹ ਤਾਲਾ ਦੇ ਸਾਹਮਣੇ ਖੜੇ ਹੋਣ ਨਾਲ, ਉਹਦਾ ਕਲਾਮ ਪੜ੍ਹਨ ਨਾਲ ਹੀ ਅੱਲਾਹ ਤਾਲਾ ਦੀ ਮਦਦ ਵੀ ਹਾਸਲ ਹੁੰਦੀ ਹੈ, ਜਿਹੜੀ ਕਿ ਇਹਦੇ ਵਾਸਤੇ ਬਹੁਤ ਜ਼ਰੂਰੀ ਹੈ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਇਹ ਸੂਰਾ ਮੁਦੱਸਰ ਜਿਹੜੀ ਹੈ ਇਹ ਚੌਥੀ ਵਹੀ ਹੈ। ਇਹ ਹੈ ਉਹ ਕਿ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਤੀਸਰੀ ਵਹੀ ਤੋਂ ਬਾਅਦ ਕੋਈ ਇੱਕ ਵਕਫਾ ਆ ਗਿਆ ਤੇ ਆਪ ਤੇ ਬੜਾ ਹੀ ਉਹ ਗਰਾਂ ਗੁਜ਼ਰਿਆ। ਨਾਚ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਜਿਹੜਾ ਹੈ ਅਕਸਰੋ ਬੇਸ਼ਤਰ ਗਾਰੇ ਹਰਾ ਚ ਜਾ ਕੇ ਫਿਰ ਬੈਠੇ ਰਹਿੰਦੇ ਸਨ। ਔਰ ਇਹ ਚੀਜ਼ ਜਿਹੜੀ ਹੈ ਉਹਨਾਂ ਦੀ ਬੜੀ ਸ਼ਾਖ ਸੀ ਕਿ ਵਹੀ ਜਿਹੜੀ ਆਣੀ ਕਿਉਂ ਖਤਮ ਹੋ ਗਈ ਹੈ। ਇਸ ਦੌਰਾਨ ਹਜ਼ਰਤ ਇਸਰਾਫੀਲ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦੀ ਤਰਬੀਅਤ ਵਾਸਤੇ ਨਾਲ ਰਹੇ ਨੇ, ਲੇਕਿਨ ਵਹੀ ਦਾ ਜਿਹੜਾ ਹੈ ਉਹ ਵਕਫਾ ਆ ਗਿਆ। ਉਦੋਂ ਬਾਅਦ ਫਿਰ ਇੱਕ ਦਿਨ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਜਿਹੜੇ ਹੈ ਉਹ ਗਾਰੇ ਹਰਾ ਤੋਂ ਥੱਲੇ ਉਤਰ ਰਹੇ ਸਨ ਤੇ ਆਵਾਜ਼ ਆਈ ਯਾ ਮੁਹੰਮਦ ਸੱਲੱਲਾਹ। ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਇਧਰ ਵੇਖਿਆ ਇਧਰ ਵੇਖਿਆ, ਕੋਈ ਨਜ਼ਰ ਨਹੀਂ ਆਇਆ। ਆਪ ਬੜੇ ਡਰੇ ਕੌਣ ਹੈ, ਲੇਕਿਨ ਕੋਈ ਨਜ਼ਰ ਨਹੀਂ ਆਇਆ ਤੇ ਫਿਰ ਤੁਰ ਪਏ। ਥੋੜੇ ਜੇ ਤੁਰੇ ਤੇ ਫਿਰ ਆਵਾਜ਼ ਆਈ ਯਾ ਮੁਹੰਮਦ। ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਿਰ ਇਧਰ ਵੇਖਿਆ ਇਧਰ ਵੇਖਿਆ, ਕੋਈ ਨਜ਼ਰ ਨਹੀਂ ਆਇਆ। ਆਪ ਨੂੰ ਬੜੀ ਘਬਰਾਹਟ ਪੈਦਾ ਹੋਈ, ਕੌਣ ਹੈ ਜਿਹੜਾ ਆਵਾਜ਼ ਦੇ ਰਿਹਾ ਲੇਕਿਨ ਸਾਹਮਣੇ ਨਹੀਂ। ਫਿਰ ਤੁਰ ਪਏ, ਤੀਸਰੀ ਦਫਾ ਫਿਰ ਆਵਾਜ਼ ਆਈ ਤੇ ਆਪਨੇ ਆਪਣੀ ਨਿਗਾਹ ਜਿਹੜੀ ਹੈ ਆਸਮਾਨ ਦੀ ਤਰਫ ਉੱਠੀ ਤੇ ਵੇਖਿਆ ਕਿ ਪੂਰੇ ਆਸਮਾਨ ਦੇ ਵਿੱਚ ਉਹ ਫਰਿਸ਼ਤਾ ਜਿਹੜਾ ਹੈ ਉਹ ਛਾਇਆ ਹੋਇਆ, ਜਿਹੜਾ ਕਿ ਪਹਿਲੇ ਦਿਨ ਗਾਰੇ ਹਰਾ ਚ ਆਇਆ ਸੀ। ਉਹ ਅਸਲੀ ਮਲਕੀ ਸੂਰਤ ਦੇ ਵਿੱਚ ਉਹ ਫਲਕ ਦੇ ਉੱਤੇ ਸੀ। ਇਹ ਹੈ, ਆਪਨੇ ਦੇਖ ਕੇ ਉਹਦੀ ਅਸਲੀ ਹਾਲਤ ਜਿਹੜਾ ਹੈ ਬਹੁਤ ਘਬਰਾਹਟ ਪੈਦਾ ਹੋਈ ਤੇ ਉਦੋਂ ਬਾਅਦ ਫਿਰ ਇਹ ਵਹੀ ਨਾਜ਼ਲ ਹੋਈ ਕਿ ਘਬਰਾਹਟ ਨੂੰ ਛੱਡੋ, ਇਹ ਲਹਾਫ ਹੋੜ ਕੇ ਪਏ ਹੋ ਤੇ ਉੱਠੋ। ਹੁਣ ਅੱਲਾਹ ਤਾਲਾ ਦਾ ਇਹ ਫਰੀਜ਼ਾ ਜਿਹੜਾ ਹੈ, ਅੱਲਾਹ ਤਾਲਾ ਦਾ ਪੈਗਾਮ, ਇਹ ਸਿਰਫ ਤੁਹਾਡੇ ਲਈ ਨਹੀਂ, ਅੱਲਾਹ ਤਾਲਾ ਨੇ ਤੁਹਾਨੂੰ ਰਸੂਲ ਬਣਾਤਾ ਹੈ ਤੇ ਹੁਣ ਲੋਕਾਂ ਨੂੰ ਵੀ ਆਗਾਹ ਕਰੋ ਔਰ ਅੱਲਾਹ ਤਾਲਾ ਦੀ ਕਿਬਰਿਆਈ ਜਿਹੜੀ ਹੈ ਉਹਨੂੰ ਕਾਇਮ ਕਰਨ ਵਾਸਤੇ ਹੁਣ ਜਦੋਜਹਦ ਕਰੋ। ਇਹ ਹੈ ਜਿਸ ਤੋਂ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦੀ ਰਸਾਲਤ ਦਾ ਦੌਰ ਸ਼ੁਰੂ ਹੋਇਆ। ਇਸੇ ਕਰਕੇ ਬਾਅਦ ਲੋਕ ਕਹਿੰਦੇ ਨੇ ਪਹਿਲੀ ਵਹੀ ਹੈ, ਨਹੀਂ ਇਹ ਪਹਿਲੀ ਉਸ ਵਕਫੇ ਤੋਂ ਬਾਅਦ ਵਹੀ ਹੈ ਜਿਹੜਾ ਇੱਕ ਵਕਫਾ ਆ ਗਿਆ ਸੀ, ਉਦੋਂ ਬਾਅਦ ਇਹ ਪਹਿਲੀ ਵਹੀ ਹੈ ਔਰ ਇਸ ਤੋਂ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦੀ ਰਸਾਲਤ ਦਾ ਦੌਰ ਸ਼ੁਰੂ ਹੈ। ਯਾਨੀ ਉਹਨੂੰ ਹੁਕਮ ਦੇ ਦਿੱਤਾ ਗਿਆ ਕਿ ਹੁਣ ਤੁਸੀਂ ਅੱਲਾਹ ਤਾਲਾ ਦੇ ਬੰਦਿਆਂ ਨੂੰ ਆਗਾਹ ਕਰੋ। ਇਹ ਹੈ ਸਭ ਤੋਂ ਪਹਿਲਾ ਮਾਮਲਾ ਜਿਹੜਾ ਅੱਲਾਹ ਦੇ ਰਸੂਲ ਆ ਕੇ ਆਪਣੀ ਉਮਤ ਨੂੰ ਆਗਾਹ ਕਰਦੇ ਨੇ ਕਿਆਮਤ ਤੋਂ, ਕਿ ਤਾਂ ਕਿ ਉਹ ਸੋਚਣ ਤੇ ਮਜਬੂਰ ਹੋ ਜਾਣ ਕਿ ਬਈ ਤੁਹਾਡੀ ਅੱਲਾਹ ਦੇ ਸਾਹਮਣੇ ਪੇਸ਼ੀ ਹੈ ਔਰ ਉੱਥੇ ਤੁਸਾਂ ਹਿਸਾਬ ਦੇਣਾ। ਇਹ ਚੀਜ਼ ਹੈ ਜਿਹੜੀ ਇਨਸਾਨ ਨੂੰ ਸੰਜੀਦਾ ਕਰਦੀ ਹੈ ਤੇ ਅੱਲਾਹ ਤਾਲਾ ਦੇ ਕਲਾਮ ਤੋਂ ਫਾਇਦਾ ਉਠਾਉਣ ਦਾ ਮੌਕਾ ਜਿਹੜਾ ਤਾਂ ਮਿਲਦਾ ਜੇ ਆਖਰਤ ਦਾ ਯਕੀਨ ਹੋਏ। ਇਸ ਕਰਕੇ ਪਹਿਲੀਆਂ ਸੂਰਤਾਂ ਵੀ ਜਿਹੜੀਆਂ ਨਾਜ਼ਲ ਹੋਈਆਂ ਇਹਨਾਂ ਦੇ ਵਿੱਚ ਆਖਰਤ ਦੇ ਹਵਾਲ ਤੇ ਅੱਲਾਹ ਦੇ ਸਾਹਮਣੇ ਪੇਸ਼ੀ ਦਾ ਹੀ ਜ਼ਿਕਰ ਜ਼ਿਆਦਾ ਹੈ। ਇਹ ਸਭ ਤੋਂ ਪਹਿਲਾਂ ਇਨਜ਼ਾਰ ਦਾ ਮਾਮਲਾ ਜਿਹੜਾ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੇ ਵੀ ਫਿਰ ਕੀਤਾ। ਪਤਾ ਕਿ ਆਪਣੇ ਕਬੀਲੇ ਵਾਲਿਆਂ ਨੂੰ ਬੁਲਾਇਆ, ਉਹਨਾਂ ਦੀ ਦਾਵਤ ਕੀਤੀ, ਉਹਨਾਂ ਦੇ ਸਾਹਮਣੇ ਜਿਹੜਾ ਹੈ ਇਹ ਚੀਜ਼ਾਂ ਰੱਖੀਆਂ। ਇਹ ਖੁਤਬਾ ਵੀ ਉਹ ਇਸ ਮਾਮਲੇ ਦੇ ਵਿੱਚ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦਾ ਜਿਹੜਾ ਆਪਣੇ ਕੁਨਬੇ ਦੇ ਸਾਹਮਣੇ ਆਪਣੇ ਦੌਦੇ ਚ ਵੀ ਇਹੀ ਸੀ ਕਿ ਦੇਖੋ ਕੋਈ ਰਾਇਤ ਜਿਹੜਾ ਹੈ ਉਹ ਆਪਣੇ ਕਾਫਲੇ ਵਾਲਿਆਂ ਨੂੰ ਧੋਖਾ ਨਹੀਂ ਦਿੰਦਾ, ਮੈਂ ਤੁਹਾਡੇ ਵਿੱਚੋਂ ਹਾਂ, ਮੈਂ ਸਾਰੀ ਦੁਨੀਆਂ ਨੂੰ ਧੋਖਾ ਦਿਆਂ ਧਿਆਨ ਨਹੀਂ ਦੇ ਸਕਦਾ, ਤੂੰ ਤੇ ਮੇਰੇ ਆਪਣੇ ਹੋ। ਇਸ ਕਰਕੇ ਅੱਛੀ ਤਰ੍ਹਾਂ ਜਾਣ ਲਓ, ਜਿਸ ਤਰ੍ਹਾਂ ਤੁਸੀਂ ਰੋਜ਼ ਸੌਂਦੇ ਹੋ ਇਸੇ ਤਰ੍ਹਾਂ ਤੁਹਾਡੇ ਤੇ ਮੌਤ ਤਾਰੀ ਹੋਏਗੀ, ਜਿਵੇਂ ਰੋਜ਼ ਉੱਠ ਜਾਂਦੇ ਹੋ ਇਸੇ ਤਰ੍ਹਾਂ ਤੁਹਾਨੂੰ ਉਠਾ ਲਿਆ ਜਾਏਗਾ ਔਰ ਫਿਰ ਤੁਹਾਡਾ ਹਿਸਾਬ ਹੋਏਗਾ, ਅੱਲਾਹ ਤਾਲਾ ਦੇ ਸਾਹਮਣੇ ਪੇਸ਼ੀ ਹੋਏਗੀ ਔਰ ਜੋ ਵੀ ਤੁਸਾਂ ਜ਼ਿੰਦਗੀ ਚ ਕਮਾਇਆ ਹੋਏਗਾ ਉਹਦੇ ਮੁਤਾਬਿਕ ਨਤੀਜਾ ਨਿਕਲੇਗਾ, ਜਾਂ ਫਿਰ ਜੰਨਤ ਹੋਏਗੀ ਹਮੇਸ਼ਾ ਹਮੇਸ਼ ਲਈ ਜਾਂ ਫਿਰ ਦੋਜ਼ਖ ਹੋਏਗੀ ਹਮੇਸ਼ਾ। ਇਹ ਹੈ ਜਿਹੜਾ ਇਨਜ਼ਾਰ ਜਿਹੜਾ ਹੈ ਪਹਿਲੀ ਚੀਜ਼ ਹੈ ਜਿਹੜਾ ਹਰ ਰਸੂਲ ਆਪਣੀ ਉਮਤ ਨੂੰ ਜਿਹੜਾ ਉਹ ਕਰਦਾ ਹੈ, ਉਹੀ ਹੈ ਜਿਹੜਾ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਨੂੰ ਫਰਮਾਇਆ ਕਿ ਇੱਥੋਂ ਕੰਮ ਸ਼ੁਰੂ ਕਰੋ, ਇਹਨਾਂ ਨੂੰ ਆਗਾਹ ਕਰੋ। ਬਿਸਮਿਲ੍ਲਾਹ ਰਹਿਮਾਨ ਰਹੀਮ। ਯਾ ਅਯੂਹਲ ਮੁਦੱਸਿਰ, ਐ ਲਹਾਫ ਓੜਨ ਵਾਲੇ, ਕੁਮ ਫਅਨਜ਼ਿਰ, ਹੁਣ ਉੱਠੋ ਤੇ ਇਹਨਾਂ ਨੂੰ ਆਗਾਹ ਕਰੋ। ਵਰੱਬਕਾ ਫਕਬਿਰ, ਔਰ ਆਪਣੇ ਰੱਬ ਨੂੰ ਵੱਡਾ ਕਰੋ। ਯਾਨੀ ਉਹਦੀ ਕਿਬਰਿਆਈ ਜਿਹੜੀ ਹੈ ਦੁਨੀਆਂ ਤੇ ਮੰਨੀ ਨਹੀਂ ਜਾ ਰਹੀ, ਲੋਕ ਜਿਹੜੇ ਨੇ ਉਹਨੂੰ ਵੱਡਾ ਨਹੀਂ ਮੰਨਦੇ, ਆਪਣੀ ਮਰਜ਼ੀ ਕਰ ਰਹੇ ਨੇ, ਖੁਦ ਬੜੇ ਬਣੇ ਬੈਠੇ ਨੇ। ਇੱਥੇ ਅੱਲਾਹ ਦੀ ਕਿਬਰਿਆਈ ਨੂੰ ਜਿਹੜਾ ਹੈ ਉਹ ਨਾਫਜ਼ ਕਰਨ ਦੀ ਕੋਸ਼ਿਸ਼ ਕਰੋ। ਇਹ ਹੈ ਕਿ ਅੱਲਾਹ ਤਾਲਾ ਦੀ ਕਿਬਰਿਆਈ ਨੂੰ ਮੰਨੋ ਵੀ, ਜ਼ਬਾਨ ਤੋਂ ਵੀ ਉਹਦਾ ਇਕਰਾਰ ਕਰੋ ਤੇ ਫਿਰ ਬਿਲ ਫੇਲ ਵੀ ਅੱਲਾਹ ਤਾਲਾ ਨੂੰ ਵੱਡਾ ਮੰਨੋ। ਇਹ ਨਹੀਂ ਕਿ ਸਿਰਫ ਅੱਲਾਹ ਅਕਬਰ ਕਹਿੰਦੇ ਰਹੋ ਤੇ ਜ਼ਿੰਦਗੀ ਜਿਹੜੀ ਹੈ ਉਹ ਆਪਣੀ ਮਰਜ਼ੀ ਦੀ ਗੁਜ਼ਾਰੀ ਰੱਖੋ। ਇੱਥੇ ਜਿਹੜੀ ਹੈ ਬਾਦਸ਼ਾਹਤ ਕਿਸੇ ਹੋਰ ਦੀ ਹੋਵੇ, ਹੁਕਮ ਕਿਸੇ ਹੋਰ ਦਾ ਚੱਲ ਰਿਹਾ ਹੋਵੇ, ਲੇਕਿਨ ਜ਼ਬਾਨ ਤੋਂ ਕਹੀ ਜਾਓ ਨਹੀਂ, ਆਪਣੇ ਰੱਬ ਨੂੰ ਵੱਡਾ ਕਰੋ, ਉਹਦੀ ਕਿਬਰਿਆਈ ਵੀ ਨਾਫਜ਼ ਕਰੋ, ਉਹ ਨਿਜ਼ਾਮ ਕਾਇਮ ਕਰੋ ਜਿਹਦੇ ਚ ਅੱਲਾਹ ਨੂੰ ਵੱਡਾ ਮੰਨਿਆ ਜਾਏ, ਉਹਦੇ ਹੁਕਮ ਜਿਹੜੇ ਨੇ ਉਹ ਨਾਫਜ਼ ਹੋਣ। ਇਹ ਹੈ ਜਿਹੜਾ ਮਕਸਦ ਕਰਾਰ ਪਾਇਆ ਨਬੀ ਅਕਮ ਸੱਲੱਲਾਹੁ ਅਲੈਹਿ ਵਸੱਲਮ ਦੀ ਰਸਾਲਤ ਦਾ, ਕਿ ਆਪ ਨੂੰ ਇਸ ਕਰਕੇ ਭੇਜਿਆ ਗਿਆ ਕਿ ਅੱਲਾਹ ਤਾਲਾ ਦੀ ਵਡਿਆਈ ਜਿਹੜੀ ਹੈ ਦੁਨੀਆਂ ਤੇ ਵੀ ਮੰਨੀ ਜਾਏ, ਉਹਦੀ ਹਾਕਮੀਅਤ ਕਾਇਮ ਹੋਏ। ਕਿਉਂ? ਇਹ ਜ਼ਮੀਨ ਉਹਦੀ ਬਣਾਈ ਹੋਈ, ਉਹਦਾ ਹੀ ਹੱਕ ਹੈ ਕਿ ਉਹਦੀ ਇੱਥੇ ਹਾਕਮੀਅਤ ਕਾਇਮ ਹੋਏ, ਸਾਰੇ ਉਹਦੇ ਹੁਕਮਾਂ ਦੇ ਤਹਿਤ ਜ਼ਿੰਦਗੀ ਗੁਜ਼ਾਰਨ। ਵਸਿਆਬਾ ਕਾ ਫਤਾਹਿਰ, ਔਰ ਆਪਣੇ ਕੱਪੜਿਆਂ ਨੂੰ ਪਾਕ ਰੱਖੋ। ਵਰੁਜਦਾ ਫਾਹਜੁਰ, ਔਰ ਹਰ ਕਿਸਮ ਦੀ ਗੰਦਗੀ ਜਿਹੜੀ ਹੈ ਉਸ ਤੋਂ ਅਲੈਦਾ ਹੋ ਜਾਓ। ਵਲਾ ਤਮਨੁਨ ਤਸ ਤਖਸਿਰ, ਔਰ ਦੇਖੋ ਇਸ ਕਰਕੇ ਨਾ ਕਿਸੇ ਤੇ ਅਹਿਸਾਨ ਕਰੋ ਕਿ ਹੋਰ ਮਿਲੇ, ਨਹੀਂ ਅਹਿਸਾਨ ਕਰੋ ਤੇ ਅੱਲਾ ਕੋਲੋਂ ਅਜਰ ਪਾਣ ਦੇ ਜਿਹੜਾ ਹੈ ਉਹ ਨਜ਼ਰੀਏ ਦੇ ਨਾਲ ਕਰੋ। ਭਲੇ ਰੱਬ ਕਾ ਫਸਬਿਰ, ਔਰ ਫਿਰ ਜੋ ਵੀ ਤਕਲੀਫ ਆਏ ਉਹਨੂੰ ਆਪਣੇ ਰੱਬ ਦੀ ਖਾਤਰ ਝੇਲੋ, ਕਿਉਂਕਿ ਉਹਦਾ ਅਜਰ ਵੀ ਅੱਲਾ ਕੋਲੋਂ ਹੀ ਮਿਲੇਗਾ, ਔਰ ਉਹੀ ਅਸਲ ਅਜਰ ਹੈ ਜਿਹੜਾ ਅੱਲਾ ਕੋਲੋਂ ਮਿਲਣ ਵਾਲਾ। ਫੈਜ਼ਾ ਨੁਕਰਾ ਫਿਰ ਨਾਕੂਰ, ਉਹ ਦਿਨ ਆਏਗਾ ਜਿਸ ਦਿਨ ਸੂਰ ਵਿਚ ਫੂਕਿਆ ਜਾਏਗਾ। ਫਜ਼ਾਲਿਕ ਯੌਮ ਅਜ਼ਨ ਯੌਮ ਨਾਸੀਰ, ਉਹ ਦਿਨ ਹੈ ਜਿਹੜਾ ਬੜਾ ਸਖਤੀ ਦਾ ਦਿਨ ਹੈ, ਜਿਸ ਦਿਨ ਲੋਕਾਂ ਨੇ ਸਾਹਮਣੇ ਅੱਲਾ ਤਾਲਾ ਦੇ ਸਾਹਮਣੇ ਹੋਣਾ ਤੇ ਬੜੀ ਹੀ ਉਸ ਦਿਨ ਘਬਰਾਹਟ ਹੋਏਗੀ ਤੇ ਬੜੀ ਸਖਤੀ ਦਾ ਦਿਨ ਹੋਏਗਾ। ਅਲਲ ਕਾਫਰੀਨ ਗੈਰ ਯਸੀਰ, ਔਰ ਉਸ ਦਿਨ ਕਾਫਰਾਂ ਦੇ ਵਾਸਤੇ ਆਸਾਨੀ ਨਹੀਂ ਹੋਏਗੀ, ਜਿਹੜੇ ਉਸ ਦਿਨ ਨੂੰ ਨਹੀਂ ਮੰਨਣਗੇ ਉਹਨਾਂ ਵਾਸਤੇ ਬਹੁਤ ਵੱਡੀ ਘਬਰਾਹਟ ਹੋਏਗੀ। ਇਹ ਹੈ ਕਿ ਉਸ ਦਿਨ ਦੇ ਕੋਲੋਂ ਆਗਾਹ ਕਰ ਦਿਓ ਇਹਨਾਂ ਨੂੰ ਕਿ ਤੁਹਾਡੀ ਅੱਲਾਹ ਤਾਲਾ ਦੇ ਸਾਹਮਣੇ ਪੇਸ਼ੀ ਹੈ, ਉਹਦੇ ਸਾਹਮਣੇ ਤੁਸੀਂ ਲਾਜ਼ਮਨ ਪੇਸ਼ ਹੋਣਾ, ਉਹ ਦਿਨ ਆ ਕੇ ਰਹਿਣਾ, ਤੇ ਅਗਰ ਉਸ ਦਿਨ ਨੂੰ ਨਹੀਂ ਮੰਨੋਗੇ ਉਹਨੂੰ ਝੁਠਲਾ ਦਿਓਗੇ ਤੇ ਫਿਰ ਉਸ ਦਿਨ ਬੜੀਆਂ ਸਖਤੀਆਂ ਚੱਲਣੀਆਂ ਪੈਣਗੀਆਂ। ਇਹ ਹੈ ਉਹ ਸਖਤੀਆਂ ਦਾ ਹੀ ਸਾਰਾ ਜਿਹੜਾ ਨਕਸ਼ਾ ਹੈ ਉਹ ਇਹਨਾਂ ਸੂਰਤਾਂ ਵਿੱਚ ਜਿਹੜਾ ਖਿੱਚਿਆ ਗਿਆ, ਦੱਸਿਆ ਗਿਆ ਕਿ ਕਿਸ ਤਰ੍ਹਾਂ ਉੱਥੇ ਸਖਤੀਆਂ ਹੋਣੀਆਂ, ਕਿਸ ਤਰ੍ਹਾਂ ਜਿਹੜਾ ਹੈ ਗਰਮੀ ਹੋਣੀ ਹੈ ਇੰਨੀ ਕਿ ਹਰ ਸ਼ਖਸ ਜਿਹੜਾ ਉਹ ਆਪਣੇ ਪਸੀਨੇ ਦੇ ਵਿੱਚ ਹੀ ਨਹਾਇਆ ਹੋਏਗਾ, ਕਿਸੇ ਦਾ ਪਸੀਨਾ ਜਿਹੜਾ ਉਹ ਹੋਏਗਾ ਗਿੱਟਿਆਂ ਤਾਈਂ, ਕਿਸੇ ਦਾ ਗੋਡਿਆਂ ਤਾਈਂ, ਕਿਸੇ ਦਾ ਜਿਹੜਾ ਨਾਫ ਤਾਈਂ, ਔਰ ਕੋਈ ਜਿਹੜਾ ਹੈ ਬਿਲਕੁਲ ਮੂੰਹ ਤਾਈਂ ਉਹਦਾ ਪਸੀਨਾ ਪਹੁੰਚਿਆ ਹੋਏਗਾ, ਇੰਨੀ ਗਰਮੀ ਹੋਏਗੀ ਔਰ ਇੰਨੀ ਘਬਰਾਹਟ ਹੋਏਗੀ। ਤੇ ਉਹ ਦੱਸਿਆ ਜਾ ਰਿਹਾ ਕਿ ਦੇਖੋ ਉਸ ਨੂੰ ਸਾਹਮਣੇ ਰੱਖ ਕੇ ਆਪਣੀ ਜ਼ਿੰਦਗੀ ਗੁਜ਼ਾਰੋ ਕਿ ਉਸ ਦਾ ਨਾ ਮੰਨਣ ਵਾਲਿਆਂ ਦੇ ਬਾਅਦ ਇਹ ਮਾਮਲਾ ਹੋ ਕੇ ਰਹਿਣਾ। ਇਹ ਹੈ ਜਿਹੜਾ ਪਹਿਲੀ ਵਹੀ ਦੇ ਵਿੱਚ ਨਬੀ ਅਕਰਮ ਸੱਲ ਅਲਾਹ ਸਲਮ ਨੂੰ ਦੱਸ ਦਿੱਤਾ ਗਿਆ ਕਿ ਹੁਣ ਤੁਸਾਂ ਕੀ ਕਰਨਾ, ਕਿਸ ਕਿਹਦੇ ਵਾਸਤੇ ਭੱਜ ਦੌੜ ਕਰਨੀ ਆ। ਇਹ ਭੱਜ ਦੌੜ ਦਾ ਅਸਲ ਹਦਫ ਹੈ ਕਿ ਅੱਲਾ ਦੀ ਕਿਬਰਿਆਈ ਨੂੰ ਇਸ ਦੁਨੀਆਂ ਤੇ ਨਾਫਜ਼ ਕੀਤਾ ਜਾਏ, ਅੱਲਾ ਦਾ ਦਿੱਤਾ ਹੋਇਆ ਦੀਨ ਜਿਹੜਾ ਉਹ ਇੱਥੇ ਗਾਲਬ ਆਏ, ਉਹਦੀ ਹੁਕਮਰਾਨੀ ਜਿਹੜਾ ਹੈ ਲੋਕ ਉਹਨੂੰ ਮੰਨ ਲੈਣ, ਔਰ ਵਾਕਈ ਅੱਲਾ ਵੱਡਾ ਹੋ ਜਾਏ, ਉਹਦੀ ਕਿਬਰਿਆਈ ਤਸਲੀਮ ਕਰ ਲਈ ਜਾਏ। ਇਹ ਹੈ ਜਿਹੜਾ ਅਸਲ ਹਦਫ ਹੈ ਦੀਨ ਇਸਲਾਮ ਦਾ। ਅੱਜ ਵੀ ਦੁਨੀਆਂ ਦੇ ਉੱਤੇ ਕਿਤੇ ਅੱਲਾ ਦੀ ਕਿਬਰਿਆਈ ਜਿਹੜੀ ਹੈ ਨਾਫਜ਼ ਨਹੀਂ, ਅੱਜ ਵੀ ਮੁਸਲਮਾਨਾਂ ਦੇ ਉੱਤੇ ਇਹੀ ਫਰਜ਼ ਲਾਜ਼ਮ ਆਉਂਦਾ ਕਿ ਅੱਲਾ ਤਾਲਾ ਦੇ ਇਸ ਦੀਨ ਨੂੰ ਕਾਇਮ ਕਰਨ ਵਾਸਤੇ, ਅੱਲਾ ਦੀ ਕਿਬਰਿਆਈ ਨੂੰ ਮਨਾਉਣ ਵਾਸਤੇ ਕੋਸ਼ਿਸ਼ ਕਰਨ, ਪਹਿਲੇ ਆਪਣੇ ਮੁਲਕ ਵਿੱਚ ਅੱਲਾ ਨੂੰ ਵੱਡਾ ਕਰਨ, ਔਰ ਇੱਥੇ ਉਹਦੇ ਹੁਕਮਾਂ ਦੇ ਉੱਤੇ ਤਾਬੇ ਜਿਹੜਾ ਹੈ ਆਪਣੀ ਜ਼ਿੰਦਗੀ ਗੁਜ਼ਾਰਨ, ਔਰ ਫਿਰ ਪੂਰੀ ਦੁਨੀਆਂ ਨੂੰ ਇਹ ਪੈਗਾਮ ਪਹੁੰਚਾ ਕੇ ਅੱਲਾ ਦੇ ਦੀਨ ਨੂੰ ਕਾਇਮ ਕਰਨ ਵਾਸਤੇ ਮਿਹਨਤ ਕਰਨ। ਅੱਲਾ ਤਾਲਾ ਦੇ ਵਾਸਤੇ ਸਾਰੇ ਮੁਸਲਮਾਨਾਂ ਨੂੰ ਤੌਫੀਕ ਦੇ, ਖੁਦ ਅੱਲਾ ਦੇ ਬੰਦੇ ਬਣ ਦੀ, ਔਰ ਫਿਰ ਅੱਲਾ ਦੀ ਕਿਬਰਿਆਈ ਨਾਫਜ਼ ਕਰਨ ਵਾਸਤੇ ਜਦੋ ਜੁਹਦ ਕਰਨ ਦੀ। ਬਾਰਕ ਅੱਲਾਹ ਲੀ ਵਲਕੁਮ ਫਿਲ ਕੁਰਾਨ ਅਲ ਅਜ਼ੀਮ ਵ ਨਫਾਨੀ ਵ ਇਯਾਕੁਮ ਬਿਲ ਆਯਾਤ ਵ ਜ਼ਿਕਰ ਅਲ ਹਕੀਮ।